ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਪਰਿਵਾਰ ਵੱਲੋਂ ਬੇਨਤੀ ਹੈ ਕਿ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਓ ਕਥਾ ਵਿਚਾਰ ਸ਼੍ਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ ਸਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਵਰਗੀ ਕੋਈ ਹੋਰ ਦਾਨ ਦੀ ਵਿਚਾਰ ਨਹੀਂ। ਸਭ ਤੋਂ ਵੱਡਾ ਦਾਨ ਹੈ। ਸਿੱਖਾਂ ਨੂੰ ਹੁਕਮ ਕੀਤਾ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਰਹਿ ਰਿਹਾ ਹੈ ਉੱਥੇ ਹੀ ਦੇਗ ਚਲਾਓ। ਗੁਰਸਿੱਖਾਂ ਨੇ ਵਚਨ ਮੰਨ ਕੇ, ਜਿਹੜੇ ਧਨੀ ਗੁਰਸਿੱਖ ਸਨ ਉਹਨਾਂ ਨੇ ਆਪਣੇ ਘਰ ਵਿੱਚ ਲੰਗਰ ਚੜਾਉਣਾ ਸ਼ੁਰੂ ਕਰ ਦਿੱਤਾ। ਨਗਰ ਨਗਰ ਵਿੱਚ ਇਮਾਰਤਾਂ ਨਹੀਂ ਸਨ ਬਣੀਆਂ ਹੋਈਆਂ ਗੁਰੂ ਘਰ ਦੀਆਂ, ਇਸ ਕਰਕੇ ਗੁਰਸਿੱਖਾਂ ਨੇ ਆਪਣੇ ਘਰਾਂ ਵਿੱਚ ਹੀ ਲੰਗਰ ਸ਼ੁਰੂ ਕਰ ਦਿੱਤਾ ਗੁਰੂ ਕਾ ਵਚਨ ਮੰਨ ਕੇ। ਕੁਝ ਜਿਹੜੇ ਪਦਾਰਥ ਵਿੱਚ ਕਮਜ਼ੋਰ ਸਨ ਉਹਨਾਂ ਕਈਆਂ ਗੁਰਸਿੱਖਾਂ ਨੇ ਇਕੱਤਰ ਹੋ ਕੇ ਸਾਂਝ ਪਾ ਲੈਣੀ। ਕਈ ਕਈ ਗੁਰਸਿੱਖ ਇਕੱਠੇ ਹੋ ਕੇ ਇੱਕ ਥਾਂ ਸਾਂਝਾ ਲੰਗਰ ਕਰ ਲੈਂਦੇ। ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਲੰਗਰ ਥਾਂ ਥਾਂ 'ਤੇ ਨਗਰਾਂ ਵਿੱਚ, ਸ਼ਹਿਰਾਂ ਵਿੱਚ, ਬਸਤੀਆਂ ਵਿੱਚ, ਜਿੱਥੇ ਵੀ ਕੋਈ ਲੋੜਵੰਦ ਹੈ, ਰਾਹੀ ਹੈ, ਉਸ ਨੂੰ ਅੰਨ ਮਿਲਣ ਲੱਗਾ। ਜਿਹੜੇ ਰੋਟੀ ਨੂੰ ਤਰਸਦੇ ਸਨ ਪੇਟ ਭਰ ਕੇ ਖਾ ਕੇ ਸੌਣ ਲੱਗੇ। ਗੁਰੂ ਕਾ ਜਸ ਥਾਂ ਥਾਂ 'ਤੇ ਫੈਲਿਆ। ਉਸ ਵੇਲੇ ਦਾ ਪ੍ਰਸੰਗ, ਭਾਈ ਸੰਤੋਖ ਸਿੰਘ ਸਾਹਿਬ ਨੇ ਚੰਦਾਬੰਦੀ ਵਿੱਚ, ਛੰਦਾਬੰਦੀ ਵਿੱਚ, ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਜੋ ਨੌਵੀਂ ਰਾਸ ਹੈ ਛੇਵੇਂ ਅੰਸ਼ ਵਿੱਚ ਇਹ ਕਥਾ ਚੱਲ ਰਹੀ ਹੈ। ਆਪ ਜਿਸ ਪ੍ਰਕਾਰ ਸਤਿਗੁਰਾਂ ਨੂੰ ਸੁਧ ਪਹੁੰਚੀ ਹੈ ਕਿ ਮਹਾਰਾਜ ਆਪ ਜੀ ਦਾ ਵਚਨ ਮੰਨ ਕੇ ਲੰਗਰ ਥਾਂ ਥਾਂ ਚੱਲ ਰਿਹਾ, ਸਤਿਗੁਰੂ ਜੀ ਪੁੱਛ ਰਹੇ ਹਨ ਗੁਰਸਿੱਖੋ ਕਿਵੇਂ ਲੰਗਰ ਚਲਾ ਰਹੇ ਹੋ, ਤੇ ਉਸ ਵੇਲੇ ਗੁਰਸਿੱਖ ਦਾ ਸਹਿਨ ਇਹ ਵਿਚਾਰ ਆ ਰਹੀ ਹੈ, ਸੁਣਨਾ ਕਰੋ ਜੀ।
ਗੁਰਬ੍ਰਾਹਮਣ ਸਤਿਗੁਰ ਦਸ ਪਾਇਓ।
ਸਤਿਗੁਰੂ ਜੀ ਆਪ ਜੀ ਦਾ ਜਸ ਨਗਰਾਂ ਵਿੱਚ, ਸ਼ਹਿਰਾਂ ਵਿੱਚ ਲੰਗਰ ਚਲਾਉਣ ਕਰਕੇ ਥਾਂ ਥਾਂ 'ਤੇ ਜਸ ਹੋ ਰਿਹਾ। ਇਹ ਧੰਨ ਗੁਰੂ ਹਰਿਰਾਏ ਸਾਹਿਬ ਜਿਨ੍ਹਾਂ ਨੂੰ ਭੁੱਖਿਆਂ ਮਰਦਿਆਂ ਨੂੰ, ਰਾਹੀ ਬੰਧਕਾਂ ਨੂੰ, ਅਤਿਥੀਆਂ ਨੂੰ, ਗੁਰਸਿੱਖਾਂ ਨੂੰ ਲੰਗਰ ਆਦਿ ਮਿਲਣ ਲੱਗਾ ਹੈ।
ਨਿਤ ਲੰਗਰ ਕੋ ਸਿੱਖ ਦਇਓ।
ਫਿਰ ਬੋਲੇ,
ਨਿਤ ਲੰਗਰ ਕੋ ਸਿੱਖਿਆ ਨੂੰ ਦਇਓ।
ਤੇ ਸਿੱਖਾਂ ਦੇ ਘਰਾਂ ਵਿੱਚ ਨਿਤ ਲੰਗਰ ਪ੍ਰਾਪਤ ਹੁੰਦਾ ਹੈ।
ਰਾਵਰ ਕੋ ਉਪਦੇਸ਼ ਕਮਾਵੇ।
ਹੇ ਸਤਿਗੁਰੂ ਜੀ, ਆਪ ਜੀ ਦੇ ਉਪਦੇਸ਼ ਨੂੰ ਕਮਾਉਣਾ ਕੀਤਾ ਗੁਰਸਿੱਖਾਂ ਨੇ, ਜੋ ਆਪ ਜੀ ਨੇ ਵਚਨ ਕੀਤਾ ਕਿ ਲੰਗਰ ਚਲਾਵੋ, ਉਹਦੇ ਅਨੁਸਾਰ ਮਹਾਰਾਜ ਜੀ ਥਾਂ ਥਾਂ ਲੰਗਰ ਚੱਲ ਰਹੇ ਹਨ।
ਗੁਰ ਕੇ ਪ੍ਰੇਮ ਆਹਾਰ ਅਚਾਵੈ।
ਸਤਿਗੁਰੂ ਜੀ ਆਪ ਜੀ ਦੇ ਪ੍ਰੇਮੀ ਗੁਰਸਿੱਖ ਜਿਹੜੇ ਪ੍ਰੇਮ ਵਿੱਚ ਰੰਗੇ ਗਏ ਹਨ, ਉਹ ਇਸ ਪ੍ਰਕਾਰ ਲੰਗਰ ਚਲਾ ਰਹੇ ਨੇ, ਭੋਜਨ ਛਕਾਉਂਦੇ ਹਨ।
ਸ੍ਰੀ ਹਰਿ ਰਾਏ ਵਾਕ ਜਪ ਸੁਣਿਓ।
ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਇਹ ਬਚਨ ਗੁਰਸਿੱਖਾਂ ਤੋਂ ਸੁਣਿਆ ਹੈ,
ਸਭਾ ਬਜਾਰ ਸਭਨ ਸੋ ਪਣਿਓ,
ਸਾਰੀ ਸਭਾ ਦੇ ਵਿੱਚ ਸਾਰੀ ਇਕੱਤਰਤਾ ਗੁਰਸਿੱਖਾਂ ਦੀ ਹੈ, ਉਹਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ।
ਸਿੱਖ ਕੌਣ ਸੋ ਹਮੇ ਬਤਾਵੋ।
ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਦੇ ਮੈਨੂੰ ਦਰਸ਼ਨ ਕਰਾਓ ਜਿਹੜੇ ਲੰਗਰ ਚਲਾ ਰਹੇ ਹੈ। ਕਿਹੜੇ ਕਿਹੜੇ ਗੁਰਸਿੱਖ ਨੇ ਮੈਨੂੰ ਪਹਿਚਾਣ ਕਰਾਓ ਉਹਨਾਂ ਦੀ, ਜਿਨ੍ਹਾਂ ਨੇ ਬਚਨ ਮੰਨ ਕੇ ਲੰਗਰ ਦੀ ਸੇਵਾ ਸੰਭਾਲੀ ਹੈ।
ਦੇਖ ਦੇ ਤਾ ਤਿਲਕੋ ਦਿਖ ਰਾਵੋ।
ਜਿਹੜੇ ਲੰਗਰ ਚਲਾ ਰਹੇ ਹਨ ਤੇ ਉਹ ਮੈਨੂੰ ਦਿਖਰਾਵੋ, ਭਾਵ ਮੈਨੂੰ ਦਰਸ਼ਨ ਕਰਾਓ, ਦਿਖਾਉਣਾ ਕਰੋ ਉਹਨਾਂ ਗੁਰਸਿੱਖਾਂ ਨੂੰ।
ਸੇਵ ਭਗਤ ਕੀ ਜੁਗਤ ਵਿਸਾਲਾ।
ਇਹ ਭਾਈ ਸੇਵਾ ਗੁਰਸਿੱਖਾਂ ਦੀ ਔਰ ਭਗਤੀ, ਸੇਵਾ ਔਰ ਸਿਮਰਨ ਦੋ ਬੜਮੁੱਲੀਆਂ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ ਹਨ। ਇਹ ਕਿਹਨੂੰ ਕਿਹਨੂੰ ਪ੍ਰਾਪਤ ਹੋ ਗਈਆਂ ਮੈਂ ਜਾਣਨਾ ਚਾਹੁੰਦਾ। ਜਿਨ੍ਹਾਂ ਦੇ ਕੋਲ ਦੋਵੇਂ ਯੋਗਤਾ ਹਨ, ਸੇਵਾ ਵੀ ਹੈ ਔਰ ਸਿਮਰਨ ਵੀ ਹੈ, ਤੇ ਉਹਨਾਂ ਗੁਰਸਿੱਖਾਂ ਨੂੰ ਮੈਂ ਦਰਸ਼ਨ ਉਹਨਾਂ ਦੇ ਕਰਨੇ ਚਾਹੁੰਦਾ ਹਾਂ।
ਹਮ ਬੁਝੈ ਤਿਨਕੋ ਇਸ ਕਾਲਾ।
ਮੈਂ ਇਸ ਸਮੇਂ ਉਹਨੂੰ ਜਾਣਨਾ ਚਾਹੁੰਦਾ ਕਿਹੜੇ ਗੁਰਸਿੱਖ ਨੂੰ ਸਭਾ ਦੇ ਵਿੱਚ ਬੈਠੇ ਹਨ।
ਤਵੇ ਸਿੱਖ ਉੱਠ ਕਰ ਦੋਇ ਫਿਰੇ।
ਉਸ ਵੇਲੇ ਫਿਰ ਗੁਰੂ ਕੀ ਸੰਗਤ ਵਿੱਚੋਂ ਦੋ ਸਿੱਖ ਉੱਠੇ, ਦੋਵਾਂ ਸਿੱਖਾਂ ਨੇ ਉੱਠ ਕੇ ਸੰਗਤ ਦੇ ਵਿੱਚ ਉਹ ਸਾਰੀ ਸੰਗਤ ਵਿੱਚ ਚੁਣ ਚੁਣ ਕੇ ਲੱਭ ਕੇ ਜਿਹੜੇ ਜਿਹੜੇ ਸਿੱਖ ਲੰਗਰ ਚਲਾਉਣ ਵਾਲੇ ਸਨ ਉਹਨਾਂ ਨੂੰ ਇਕੱਤਰ ਕੀਤਾ ਕਿ ਭਾਈ ਤੁਹਾਨੂੰ ਵਿਸ਼ੇਸ਼ ਕਰਕੇ ਗੁਰੂ ਸਾਹਿਬ ਨੇ ਸੱਦਿਆ ਹੈ, ਸੰਗਤ ਦੇ ਵਿੱਚੋਂ ਲੱਭ ਲੱਭ ਕੇ ਲੈ ਕੇ ਆਉਂਦੇ।
ਜੈ ਜੈ ਬੈਠੇ ਦੇਖਣ ਕਰੇ,
ਜਿੱਥੇ ਜਿੱਥੇ ਬੈਠੇ ਸਨ ਉੱਥੋਂ ਉਹਨਾਂ ਸਿੱਖਾਂ ਨੇ ਲੱਭ ਕੇ ਉਹਨਾਂ ਨੂੰ ਗੁਰੂ ਕਾ ਹੁਕਮ ਸੁਣਾਇਆ ਕਿ ਗੁਰੂ ਦੇ ਨਿਕਟ ਚੱਲੋ, ਕੋਈ ਖਾਸ ਬਾਤ ਤੁਹਾਡੇ ਨਾਲ ਕਰਨੀ ਹੈ ਜਿਹੜੇ ਲੰਗਰ ਚਲਾਉਣ ਵਾਲੇ ਹੋ।
ਕਰ ਇਕੱਤਰ ਗੁਰ ਟਿਕਲੇ ਆਏ,
ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਗੁਰੂ ਸਾਹਿਬ ਜੀ ਦੇ ਨੇੜੇ ਲੈ ਆਉਂਦੇ, ਸਮੀਪ ਲੈ ਆਉਂਦੇ, ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਲੈ ਆਉਂਦੇ।
ਕਰੇ ਸਮੁਖ ਨਿਜ ਸੀਸ ਨਿਵਾਏ,
ਜਦੋਂ ਸਮੁਖ ਸਾਹਮਣੇ ਆਏ ਗੁਰੂ ਸਾਹਿਬ ਜੀ ਨੂੰ ਹੱਥ ਦੋਵੇਂ ਜੋੜ ਕੇ ਨਮਸਕਾਰ ਕੀਤੀ ਹੈ।
ਸ੍ਰੀ ਹਰਿ ਰਾਏ ਹੇਰ ਤਿਨ ਓਰੇ,
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਉਹਨਾਂ ਵੱਲ ਵੇਖ ਕਰਕੇ ਲੰਗਰ ਚਲਾਉਣ ਵਾਲੇ ਜਿਹੜੇ ਗੁਰਸਿੱਖ ਦੋ ਸਿੱਖਾਂ ਨੇ ਸੰਗਤ ਵਿੱਚੋਂ ਉਠਾ ਕੇ ਲੈ ਕੇ ਆਉਂਦੇ ਹਨ ਉਹਨਾਂ ਵੱਲ ਫਿਰ ਸਤਿਗੁਰਾਂ ਨੇ ਦ੍ਰਿਸ਼ਟੀ ਕੀਤੀ, ਵੇਖਣਾ ਕੀਤਾ ਕਿ ਇਹ ਮੇਰੇ ਪਿਆਰੇ ਸਿੱਖ ਹਨ ਜਿਨ੍ਹਾਂ ਨੇ ਬਚਨ ਕਮਾਇਆ ਹੈ, ਅਤੇ ਸਤਿਗੁਰੂ ਮਹਾਰਾਜ ਸਾਹਿਬ ਉਹਨਾਂ ਵੱਲ ਵੇਖ ਕਰਕੇ
ਖਰੇ ਅਗਾਰੀ ਚੁੱਪ ਕਰ ਜੋੜੇ,
ਉਹ ਦੋਨੇ ਹੱਥ ਜੋੜੇ ਹੋਏ ਨੇ ਜਿਹੜੇ ਸਿੱਖ ਬੁਲਾਏ ਸੀ ਮਹਾਰਾਜ ਜੀ ਨੇ, ਦੋਵੇਂ ਹੱਥ ਜੋੜ ਕੇ ਸੀਸ ਝੁਕਾਇਆ ਹੋਇਆ ਹੈ ਕਿ ਦੇਖੋ ਸਤਿਗੁਰੂ ਕੀ ਹੁਕਮ ਕਰਦੇ ਹਨ, ਹੋਰ ਸੇਵਾ ਪ੍ਰਵਾਨ ਕੀਤੀ ਹੈ ਸਤਿਗੁਰਾਂ ਨੇ ਜਾਂ ਨਹੀਂ, ਜਾਂ ਸਾਡੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ ਜਿਹੜੇ ਕਰਕੇ ਸਤਿਗੁਰੂ ਨੇ ਸਾਨੂੰ ਵਿਸ਼ੇਸ਼ ਕਰਕੇ ਬੁਲਾਇਆ, ਜਾਂ ਫਿਰ ਸਤਿਗੁਰੂ ਸਾਡੀ ਸ਼ਲਾਘਾ ਕਰਨਗੇ ਵੀ ਤੁਸੀਂ ਚੰਗਾ ਕਰਮ ਕੀਤਾ, ਵਚਨ ਮੰਨਿਆ, ਇਹ ਥੋੜ੍ਹੀ ਜਿਹੀ ਮਨ ਵਿੱਚ ਵਿਚਾਰ ਹੈ। ਇਸ ਕਰਕੇ ਸੀਸ ਝੁਕਾ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਖੜੇ ਹਨ।
ਭੋਜਨ ਕਰੇ ਕੌਣ ਵਿਦ ਸੇਵਾ,
ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਤੋਂ ਪੁੱਛਿਆ, ਕਹਿੰਦੇ ਗੁਰਸਿੱਖੋ ਜਿਹੜੀ ਤੁਸੀਂ ਸੇਵਾ ਕਰਦੇ ਹੋ ਲੋਕਾਂ ਵਿੱਚ ਬੜਾ ਜਸ ਗਿਆ ਤੁਹਾਡਾ, ਕਿਹੜੇ ਤਰੀਕੇ ਨਾਲ ਕਰਦੇ ਹੋ ਸੇਵਾ, ਢੰਗ ਕੀ ਹੈ ਆਪ ਜੀ ਦੀ ਸੇਵਾ ਕਰਨ ਦਾ, ਇਹ ਮੈਨੂੰ ਦੱਸਣਾ ਕਰੋ।
ਤੁਮਨੇ ਕੀਨੇ ਸਹਿਤ ਗੁਰਦੇਵਾ,
ਜੋ ਤੁਸੀਂ ਗੁਰੂ ਦੇ ਨਿਮਿੱਤ ਲੰਗਰ ਕਰਦੇ ਹੋ ਸੇਵਾ ਕਰ ਰਹੇ ਹੋ, ਸੇਵਾ ਕਰਨ ਦਾ ਢੰਗ ਤਰੀਕਾ ਕੀ ਹੈ, ਇਹ ਮਹਾਰਾਜ ਸਾਹਿਬ ਜੀ ਨੇ ਪ੍ਰਸ਼ਨ ਕੀਤਾ।
ਤਬ ਸਿੱਖਿਆ ਨਾ ਸਭ ਭੇਦ ਸੁਣਾਇਓ,
ਇਹ ਸਿੱਖਾਂ ਨੇ ਸਾਰਾ ਭੇਦ ਸੀ ਜਿਹੜਾ ਉਹ ਸੁਣਾਉਣਾ ਕੀਤਾ।
ਦਇਆ ਧਾਰ ਜੋ ਸਿੱਖ ਚਲੇ ਆਇਓ,
ਇਹ ਸਤਿਗੁਰੂ ਸਾਡੇ ਘਰਾਂ ਦੇ ਵਿੱਚ ਸਾਡੇ 'ਤੇ ਕਿਰਪਾ ਕਰਕੇ ਜਿਹੜਾ ਕੋਈ ਸਿੱਖ ਸਾਡੇ ਘਰਾਂ ਦੇ ਵਿੱਚ ਸਾਡੇ 'ਤੇ ਦਇਆ ਕਰਕੇ ਸਾਡੇ ਪਦਾਰਥ ਨੂੰ ਸਫਲਿਆਂ ਕਰਨ ਵਾਸਤੇ ਆ ਜਾਂਦਾ ਹੈ, ਨਿਮਰਤਾ ਦੇ ਵਚਨ ਸਾਰੇ ਸਿੱਖਾਂ ਦੇ, ਅਤੇ ਉਹ ਜਿਹੜੇ ਦਇਆ ਧਾਰ ਕੇ ਆਉਂਦੇ ਹਨ,
ਤੁਸਕੋ ਭੋਜਨ ਦੇ ਤ੍ਰਿਪਤਾਇਬ,
ਅਸੀਂ ਮਹਾਰਾਜ ਉਹਨਾਂ ਨੂੰ ਲੰਗਰ ਛਕਾਉਂਦੇ, ਉਹਨੂੰ ਤ੍ਰਿਪਤ ਕਰਦੇ ਹਾਂ, ਘਰ ਆਏ ਦੀ ਸੇਵਾ ਕਰਦੇ ਹਾਂ। ਫਰੀਦ ਸਾਹਿਬ ਦੀ ਮਾਂ ਦੋ ਸ਼ਬਦ ਕਿਹਾ ਕਰਦੀ ਸੀ, ਫਰੀਦ ਦੇ ਬਾਅਦ ਸਮਝ ਨਾ ਆਈ। ਇੱਕ ਦਿਨ ਮਾਂ ਨੂੰ ਪੁੱਛ ਹੀ ਲਿਆ, ਮਾਂ ਮੇਰੀ ਸਮਝ ਨਹੀਂ ਆਉਂਦੀ ਬਾਤ, ਤੂੰ ਦੋ ਗੱਲਾਂ ਕਹਿਣੀ ਕਿ ਮੇਰੇ ਸਮਝ ਤੋਂ ਬਾਹਰ ਹੈ, ਕਦੇ ਤਾਂ ਕਹਿ ਦਿੰਦੀ ਹਾਂ ਅੱਜ ਰੱਬ ਤੁੱਠਾ, ਇਹ ਕਦੇ ਕਦੇ ਕਹਿ ਦਿੰਦੀ ਹਾਂ ਅੱਜ ਰੱਬ ਰੁੱਠਾ, ਮੈਨੂੰ ਪਤਾ ਨਹੀਂ ਚੱਲਦਾ ਤੇਰਾ ਰੱਬ ਕਦੋਂ ਰੁੱਸ ਜਾਂਦਾ ਤੇਰੇ ਨਾਲ, ਤੇਰਾ ਰੱਬ ਕਦੋਂ ਤੇਰੇ 'ਤੇ ਖੁਸ਼ ਹੋ ਜਾਂਦਾ ਹੈ, ਇਹ ਦੋ ਸ਼ਬਦ ਤੂੰ ਕਹਿੰਦੀ ਹਾਂ ਅਲੱਗ ਅਲੱਗ ਸਮੇਂ ਦੇ ਵਿੱਚ। ਫਰੀਦ ਦੀ ਮਾਂ ਬੜੀ ਸਿਆਣੀ ਸੀ, ਕਹਿਣ ਲੱਗੀ ਬੇਟਾ ਫਰੀਦ, ਜਿਸ ਦਿਨ ਮੇਰੇ ਘਰ ਵਿੱਚ ਕੋਈ ਨਾਮ ਜਪਣ ਵਾਲਾ ਮਹਾਂਪੁਰਸ਼ ਆ ਜਾਂਦਾ ਹੈ, ਖੁਦਾ ਦਾ ਪਿਆਰਾ ਆ ਜਾਂਦਾ ਹੈ, ਮੈਂ ਉਹਨੂੰ ਭੋਜਨ ਛਕਾਉਂਦੀ ਹਾਂ ਤਾਂ ਮੈਂ ਸਮਝਦੀ ਹਾਂ ਵੀ ਰੱਬ ਮੇਰੇ 'ਤੇ ਪ੍ਰਸੰਨ ਹੋ ਗਿਆ, ਰੱਬ ਦੀ ਕਿਰਪਾ ਹੋ ਗਈ ਮੇਰੇ 'ਤੇ, ਮੇਰੇ ਪੁੰਨਾਂ ਵਿੱਚ ਵਾਧਾ ਹੋ ਗਿਆ। ਜਦੋਂ ਮੇਰੇ ਘਰ ਕੋਈ ਭੋਜਨ ਛਕਣ ਵਾਲਾ ਮਹਾਂਪੁਰਸ਼ ਨਹੀਂ ਆਉਂਦਾ ਤਾਂ ਮੈਂ ਸਮਝਦੀ ਹਾਂ ਕਿ ਰੱਬ ਦੀ ਕਰੋਪੀ ਹੈ ਮੇਰੇ 'ਤੇ, ਰੱਬ ਰੁੱਸਿਆ ਹੋਇਆ ਹੈ। ਐਡੀ ਵੱਡੀ ਭਗਤੀ ਕਰਨ ਵਾਲਿਆਂ ਦੇ ਅੰਦਰ ਸਾਧ ਸੰਗੀ ਭਾਵਨਾ ਹੁੰਦੀ ਹੈ। ਸੋ ਇਸ ਤਰੀਕੇ ਨਾਲ ਸਿੱਖ ਗੁਰੂ ਹਰਿਰਾਇ ਸਾਹਿਬ ਜੀ ਨੂੰ ਦੱਸ ਰਹੇ ਹਨ ਮਹਾਰਾਜ ਦਇਆ ਧਾਰ ਕੇ ਜਿਹੜਾ ਸਿੱਖ ਸਾਡੇ ਘਰ ਚੱਲ ਕੇ ਆਉਂਦਾ ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਕਿ ਗੁਰਸਿੱਖ ਨੇ ਚਰਨ ਧੂੜ ਬਖਸ਼ੀ ਹੈ। ਇਹ ਹੰਗਤਾ ਨਹੀਂ ਕਰਦੇ ਵੀ ਅਸੀਂ ਗੱਫਾ ਛਕਾ ਰਹੇ ਹਾਂ, ਅਸੀਂ ਦਾਨ ਕਰਦੇ ਹਾਂ, ਨਹੀਂ ਕਿ ਸਤਿਗੁਰੂ ਸਾਡੇ 'ਤੇ ਕਿਰਪਾ ਹੁੰਦੀ ਹੈ, ਗੁਰਸਿੱਖਾਂ ਦੀ ਚਰਨ ਧੂੜ ਮਿਲਦੀ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵਿਗਤ ਪਾਏ। ਇਸ ਪ੍ਰਕਾਰ ਮਹਾਰਾਜ ਅਸੀਂ ਭੋਜਨ ਛਕਾਉਂਦੇ ਹਾਂ,
ਸਗਲ ਪਛਾਰੀ ਹਮ ਖਾਇਬ।
ਦੂਸਰਾ ਮਹਾਰਾਜ ਅਸੀਂ ਇਹ ਵੀ ਵਚਨ ਆਪ ਜੀ ਦਾ ਮੰਨਿਆ, ਭਾਈ ਗੁਰਦਾਸ ਵਰਗੇ ਸਿੱਖਾਂ ਦੇ ਕੋਲੋਂ ਉਹਨਾਂ ਦੀ ਮਹਾਨ ਕਥਨੀ ਦੇ ਵਿੱਚੋਂ ਇਹ ਉਪਦੇਸ਼ ਕਮਾਉਣਾ ਕੀਤਾ ਹੈ। ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਵਖ ਬੰਦਾ, ਅਸੀਂ ਉਨੀ ਦੇਰ ਪ੍ਰਸ਼ਾਦਾ ਨਹੀਂ ਛਕਦੇ, ਪਹਿਲਾਂ ਸੰਗਤ ਨੂੰ ਗੁਰਸਿੱਖਾਂ ਨੂੰ ਛਕਾ ਲੈਂਦੇ ਹਾਂ। ਛਕਾਉਣ ਤੋਂ ਬਾਅਦ ਫਿਰ ਜਦੋਂ ਸਾਰਾ ਲੰਗਰ ਵਰਤ ਜਾਂਦਾ ਹੈ ਬਾਅਦ ਦੇ ਵਿੱਚ ਮਹਾਰਾਜ ਅਸੀਂ ਆਪ ਛਕਦੇ ਹਾਂ, ਇਹ ਅਸੀਂ ਨਿਯਮ ਧਾਰੇ ਹੈ। ਜੇ ਕੋਈ ਇਹਦੇ 'ਚ ਗਲਤੀ ਹੈ ਤਾਂ ਆਪ ਕਿਰਪਾ ਕਰਕੇ ਦੱਸ ਦਿਓ। ਇਹ ਗੁਰਸਿੱਖਾਂ ਨੇ ਬੇਨਤੀ ਕੀਤੀ।
ਜਿਤ ਕੋ ਅਥਿਤ ਕਿਰਪਾ ਕਰਿਆ ਵੈ,
ਜਿੱਥੇ ਗੁਰਸਿੱਖਾਂ ਦੀ ਬਾਤ ਹੈ ਉੱਥੇ ਮਹਾਰਾਜ ਆਪ ਜੀ ਦਾ ਹੁਕਮ ਹੈ ਵੀ ਭੁੱਖਾ ਨੰਗਾ ਕੋਈ ਵੀ ਹੋਵੇ, ਕਿਸੇ ਧਰਮ ਦਾ ਵੀ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਦੇਸ਼ ਦਾ, ਅਥਿਤੀ ਜਿਹੜਾ ਹੈ ਲੋੜਵੰਦ ਜਿਹੜਾ ਆ ਗਿਆ ਹੈ ਅਤੇ ਉਹਨੂੰ ਉਸੇ ਤਰ੍ਹਾਂ ਗੁਰਸਿੱਖਾਂ ਦੀ ਤਰ੍ਹਾਂ ਹੀ ਅਸੀਂ ਉਹਨੂੰ ਵੀ ਭੋਜਨ ਦੇਣੇ, ਕਿਉਂਕਿ ਆਪ ਜੀ ਦਾ ਹੁਕਮ ਹੈ ਵੀ ਲੰਗਰ 'ਚ ਬਿਤਕਰਾ ਨਹੀਂ ਕਰਨਾ। ਇਸ ਤਰੀਕੇ ਨਾਲ ਮਹਾਰਾਜ ਅਸੀਂ ਲੰਗਰ ਦੇ ਰਹੇ ਹਾਂ।
ਲੰਗਰ ਤੇ ਆਹਾਰ ਸਭ ਖਾਵੇ,
ਸਾਰੇ ਲੋਕ ਗੁਰੂ ਨਾਨਕ ਦੇ ਲੰਗਰ ਦੇ ਵਿੱਚ ਆਹਾਰ ਭੋਜਨ ਛਕਦੇ ਹਨ।
ਨਿਜ ਸੇਵਾ ਕਰਦੇ ਜਿਵ ਰਹੇ,
ਜਿਵੇਂ ਸੇਵਾ ਕਰਦੇ ਰਹੇ ਹਨ।
ਆਪਣੇ ਕਰਮ ਸਮੂਹਨ ਕਹੇ,
ਉਹ ਆਪਣੇ ਆਪਣੇ ਕਰਤਵ ਜਿਹੜੇ ਸੀ, ਜਿਹੜੇ ਜਿਹੜੇ ਤਰੀਕੇ ਦੇ ਨਾਲ ਸੇਵਾ ਕਰਦੇ ਸੀ, ਉਹ ਗੁਰੂ ਹਰਿਰਾਇ ਸਾਹਿਬ ਜੀ ਨੂੰ ਸਾਰੇ ਸਿੱਖ ਨੰਬਰਵਾਰ ਦੱਸਦੇ, ਕਿਉਂਕਿ ਸਾਰਿਆਂ ਨੂੰ ਸਤਿਗੁਰਾਂ ਨੇ ਹਜ਼ੂਰੀ ਵਿੱਚ ਬੁਲਾਇਆ ਹੋਇਆ ਅਤੇ ਉਹ ਸਾਰੇ ਆਪਣੀ ਆਪਣੀ ਲੰਗਰ ਦੀ ਜੋ ਛਕਾਉਣ ਦੀ ਭਾਵਨਾ ਉਹ ਪ੍ਰਗਟ ਕਰ ਰਹੇ ਹਨ।
ਸੁਣਤ ਖਿਮਾ ਕਰ ਰਹੇ ਗੁਸਾਈ,
ਸੁਣ ਕਰਕੇ ਸਤਿਗੁਰੂ ਜੀ ਖਿਮਾ ਦੇ ਸਹਿਤ, ਸਤਿਗੁਰੂ ਮਹਾਰਾਜ ਸਾਹਿਬ ਜੀ ਸੁਣ ਕੇ ਬਚਨ ਨਹੀਂ ਕਰ ਰਹੇ, ਕੋਈ ਸੁਣ ਲਿਆ, ਸੁਣ ਕਰ ਖਿਮਾ ਕਰ ਰਹੇ ਗੁਸਾਈ, ਗੁਸਾਈ ਮਾਲਕ ਸਾਰਿਆਂ ਦੇ ਉੱਤੇ ਬੜੀ ਖਿਮਾ ਕੀਤੀ ਹੈ।
ਨਾ ਸਿਰ ਮੁਖ ਤੇ ਕਛੂ ਉਲਾਈ,
ਪਰ ਬਾਤ ਇਹ ਹੈ ਵੀ ਕੋਈ ਬਚਨੇ ਨਾ ਕਰਿਆ ਮਹਾਰਾਜ ਨੇ, ਚੁੱਪ ਹੀ ਕਰ ਗਏ। ਅਤੇ ਉਸ ਵੇਲੇ ਫਿਰ ਸੰਗਤ ਨੂੰ ਅਤੇ ਲੰਗਰ ਚਲਾਉਣ ਵਾਲਿਆਂ ਨੂੰ ਥੋੜ੍ਹੀ ਜਿਹੀ ਸ਼ੰਕਾ ਹੋ ਗਈ ਵੀ ਸਤਿਗੁਰੂ ਪੂਰੇ ਪ੍ਰਸੰਨ ਨਹੀਂ ਹੋਏ, ਆਖਰ ਕਿਤੇ ਨਾ ਕਿਤੇ ਕੋਈ ਕਮੀ ਹੈ, ਕਿਤੇ ਨਾ ਕਿਤੇ ਕੋਈ ਮਰਿਆਦਾ ਵਿੱਚ ਅੰਤਰਾ ਹੈ, ਕਿਤੇ ਨਾ ਕਿਤੇ ਗੁਰੂ ਸਾਹਿਬ ਦੇ ਹੁਕਮ ਦੀ ਅਵਗਿਆ ਹੈ। ਫਿਰ ਇਹ ਪੁੱਛੇ ਬਿਨਾਂ ਨਹੀਂ ਪਤਾ ਚੱਲਣਾ, ਸਤਿਗੁਰਾਂ ਨੂੰ ਪੁੱਛੀ ਤਾਂ ਸਹੀ, ਮਹਾਰਾਜ ਇਹ ਸਾਡੀ ਸੇਵਾ ਕੀਤੀ ਥਾਂ ਪੈ ਗਈ ਜਾਂ ਨਹੀਂ, ਜਾਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵਿਚਾਰ ਹੈ। ਇਸ ਪ੍ਰਕਾਰ ਸੋਚਣ ਲੱਗੇ,
ਤਬ ਸੰਗਤ ਸਭ ਕੀ ਨਸ ਬੇਨਤੀ,
ਫਿਰ ਸੰਗਤ ਨੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਜੀਓ,
ਮੇਰੀ ਪ੍ਰਭ ਜੀ ਹਮ ਉਰ ਗਿਣਤੀ,
ਹੇ ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਕੁਝ ਐਸੀਆਂ ਗਿਣਤੀਆਂ ਮਿਣਤੀਆਂ ਆ ਰਹੀਆਂ, ਕੁਝ ਐਸੇ ਉਤਰਾਅ ਚੜਾਅ ਆ ਰਹੇ ਨੇ ਵੀ ਕਿਤੇ ਨਾ ਕਿਤੇ ਸੇਵਾ ਵਿੱਚ ਕੋਈ ਕਮੀ ਜ਼ਰੂਰ ਹੈ, ਐਸਾ ਅਨੁਭਵ ਹੋ ਰਿਹਾ ਆਪ ਜੀ ਦੇ ਚੁੱਪ ਕਰਨ ਤੋਂ। ਸਤਿਗੁਰੂ ਤੁਸੀਂ ਸਭ ਕੁਛ ਹੋ ਸਾਡੇ, ਕਿਰਪਾ ਕਰਕੇ ਦੱਸੋ, ਸੋਧ ਕਰ ਦਿਓ, ਜਿੱਥੇ ਕਿੱਥੇ ਕਮੀ ਹੈ ਆਪ ਜੀ ਦੱਸਣਾ ਕਰੋ ਜੀ।
ਜਥਾ ਆਪ ਕੀ ਆਗਿਆ ਹੋਏ,
ਜਿਵੇਂ ਸਤਿਗੁਰੂ ਆਪ ਜੀ ਦੀ ਆਗਿਆ ਹੋਏਗੀ ਉਸੇ ਤਰ੍ਹਾਂ ਅਸੀਂ ਸੇਵਾ ਕਰਾਂ, ਕਿਉਂਕਿ ਸੇਵਾ ਦੇ ਪ੍ਰਵਾਨ ਹੋਣ ਵਿੱਚ ਬੜੀ ਇੱਕ ਜੁਗਤ ਹੈ। ਸੇਵਾ ਕਰਨੀ ਔਖੀ ਨਹੀਂ, ਸੇਵਾ ਦੀ ਮਰਿਆਦਾ ਨਿਭਾਉਣੀ ਔਖੀ ਹੈ, ਮਰਿਆਦਾ ਦੇ ਸਹਿਤ ਸੇਵਾ ਕਰਨੀ ਔਖੀ ਹੈ। ਖੁੱਲ੍ਹੇ ਤੌਰ 'ਤੇ ਕਰੀ ਜਾਓ, ਆਪਣੀ ਮਰਜ਼ੀ ਅਨੁਸਾਰ ਕਰੀ ਜਾਓ, ਮਰਿਆਦਾ ਕੀ ਹੈ, कि परमात्मा नूं सेवा किवें पाउंदी है, रब नूं गुरु साहिब नूं सेवा किवें चंगी लगदी है। गोसाई तुलसीदास ने रामायण विच बड़ियां सिद्धांतक गल्लां कहियां। एक बात ऐसी कही है, कहिंदे आग्या सम नहीं साहिब सेवा, साहिब दी आग्या कमाउण वर्गी कोई सेवा नहीं है। भाई लहिणा जी गुरु नानक दी सेवा विच हाजिर सन, गुरु साहिब ने कहा लहिणिया हाँ महाराज पुत्र आखे नहीं लगे। पहला आवाज दित्ती बाबा श्री चंद जी, श्री चंद बैठ के दी कंध टह गई बेटा, रात दे समय कंध टह गई सी बेटा, कंध बनाउणी शुरू करो। कहिंदे पिता जी रात नूं दसो किहड़ी इन्नी काली है वी रात नूं बनाउणी आ, सवेरे दिन चढ़ूगा किसे सिख नूं कह देंगे। फिर भी ये कहा भी किसे सिख नूं कह देंगे भी बना दो। महाराज ने दूसरे पुत्र नूं कहा, उन्हें भी यही जवाब दिता। रात का समय महाराज साहब ने भाई लहिणा नूं आवाज़ दिती है, भाई लहिणा जी हर वेले कमर कसा कस के रात नूं भी तैयार पर तैयार ही रहिंदे सी, हुक्म सेवा का किसी वेले भी हो सकता। भाई लहिणा हाँ महाराज, कहिंदे कंध बनाओ सतवचन, कंध बनाउणी शुरू की थी ते कंध बन गई। हजूर पातशाह कोल आए गुरु नानक साहब, कहन लगे लहिणिया हाँ महाराज, कहिंदे कंध ठीक नहीं बनी। कहन लगे महाराज ठीक तो उदों ही बनूगी जदों आप जी की कृपा हो। सिख भुलनहार है महाराज, फिर हुक्म की है, कहिंदे ढा दे इहनूं दुबारे बना। फिर दुबारे बनाउण लग गए, कंध फिर ठीक बनी। फिर हजूर कोल आए, फिर आके उही वचन कीता, लहिणिया कंध तां विंगी है। कहिंदे महाराज सिद्धी तां आप जी की कृपा नाल है, की हुक्म है? कहिंदे ढा दिओ। ढा दित्ती, हुण की हुक्म है? कहिंदे फिर बनाओ। ये कह के सतगुरु चले गए बाहर। माता सुलखणी आए कोल गुरु नानक साहिब दे महल, कहन लगे भाई लहिणा हाँ माता जी, कहिंदे तू भी अजे हो गया ना वर्ग ही, मस्तानी जी बिरती कर ली इन्हां ने, तां भी कंध तां तेरी पहला भी ठीक है सी, मैं देखी है, दूसरी बारी बनाई है कंध उदों भी ठीक सी, ये हुण की हो रहा है अज मेरे घर भी कंध बनाई जो ढाई जाओ, भी तू भी इन्हां वर्ग ही हो गया। गारे दे हथ लिबड़े हुए, जिसम दे उते गार दे छिटे पे जामे दे उते, दोवें हाथ जोड़ के कहिंदे मां मेरीए ऐ जगत माता, पुत्तां दी सहायता करी दी है मुश्किल दे समय, मुश्किलां नहीं खड़ियां करी दियां, मावां सहायता कर दियां हुंदियां। तेरा पुत्र सिख पुत्र अज मुश्किल विच फसिया होया है। कहिण लगे माता सारी जिंदगी मेरा मालक कंध ढहाई जावे बनाई जावे, कंध बने ना बने मेरा तां निशाना एको ही है, मैं अपने मालक दा हुक्म मनना। हुक्म मन के अपनी स्वासां दी पूंजी नूं सफलिया करना, भावें एक थां ही सेवा लई जाण भावें होर थां ते रह जाण, मैं तन मन तन गुरु नूं सौंप चुका, ये हुण गुरु की मर्जी है की करवाउणा। इस करके माता एडे वे भाग मैं गुरु नानक वर्गा बन जा, असीस दियो। गुरु नानक साहब जी ने फिर उन्होंने पास किया, दस कसवटियां लगी। इतों सिद्ध हुई बात भी आग्या मनण वर्गी कोई सेवा नहीं, सब तो बड़ी सेवा ही आग्या का पालन करना है। इस करके महाराज साहब जी ने सिखा ने बेनती की, सतगुरु कृपा करो आप सानू हुक्म करो, जथा आपकी आग्या होए, जैसी आप जी की आग्या होएगी सेवा उवें जिवें करांगे। असीं आप मन मत अनुसार सेवा नहीं करनी चाहुंदे, मन की मत अनुसार नाम जपया भी सफला नहीं। नाम जपण दे विच भी गुरबाणी का यह सानू उपदेश है भी गुरमत नाम मेरा प्राण सिखाई, गुरु की मत अनुसार जपना नाम, मन मत अनुसार नाम जपया सफला नहीं हुंदा। इसलिए भाई मोबाइल बंद करके बैठो गुरु प्यारे, दरबार के नहीं मोबाइल सुनी का हुंदा, ये मर्यादा तो उल्ट बात है। हाँ जी फिर बोले जरा।
ਜਿਥਾ ਆਪ ਕੀ ਆਗਿਆ ਹੋਏ।
ਜਿਵੇਂ ਸਤਿਗੁਰੂ ਆਪ ਜੀ ਦੀ ਆਗਿਆ ਹੋਵੇ ਉਹਦੇ ਅਨੁਸਾਰ ਅਸੀਂ ਸੇਵਾ ਕਰੀਏ।
ਕਥਾ ਕਰੇ ਸੁਣ ਕੇ ਸਭ ਕੋਏ,
ਉਸੇ ਤਰ੍ਹਾਂ ਸਭ ਕੋਈ ਕਰੇਗਾ ਮਹਾਰਾਜ।
ਤਮ ਸ੍ਰੀ ਮੁਖ ਤੇ ਸਤਿਗੁਰ ਬੋਲੇ,
ਧੰਨ ਗੁਰੂ ਹਰਿਰਾਜ ਸਾਹਿਬ ਉਸ ਵੇਲੇ ਆਪਣੇ ਮੁਖ ਤੋਂ ਰਸਨਾ ਤੋਂ ਗੋਝ ਭੇਦ ਦੇ ਵਚਨ ਬੋਲਣ ਲੱਗੇ ਨੇ। ਕਿੱਥੇ ਕੁ ਕਮੀ ਹੈ, ਕੀ ਕਿਵੇਂ ਕਰਨੀ ਆ, ਸੇਵਾ ਦੇ ਵਿੱਚ ਤਰੱਕੀ ਕਿਵੇਂ ਕਰਨੀ ਆ, ਤੁਸੀਂ ਗੁਰਸਿੱਖੋ ਜੋ ਕਰ ਰਹੇ ਹੋ ਇਹ ਵੀ ਬੜਾ ਮਹਾਨ ਹੈ, ਪਰ ਇਸ ਤੋਂ ਅਗਲੀ ਬਾਤ ਵੀ ਸੁਣੋ। ਇਦੋਂ ਵੱਡੀ ਸੇਵਾ ਤੁਹਾਨੂੰ ਦੱਸਣ ਲੱਗੇ ਹਾਂ, ਇਹਦੇ ਵਿੱਚ ਹੋਰ ਤਰੱਕੀ ਕਰੋ, ਹੋਰ ਸੋਧ ਕਰੋ ਜੋ ਕਰ ਰਹੇ ਹੋ। ਉਹ ਸਤਿਗੁਰੂ ਜੀ ਦੱਸਣਗੇ ਅੱਗੇ,
ਜੁਗਤ ਭਗਤ ਕੀ ਰੀਤ ਅਮੋਲੇ।
ਕਹਿੰਦੇ ਭਾਈ ਭਗਤੀ ਦੀ ਜੁਗਤ ਜਿਹੜੀ ਹੈ ਨਾ ਉਹ ਬੜੀ ਅਮੋਲ ਕੀ ਰੀਤ ਹੈ, ਭਗਤੀ ਕਰਨ ਦੀ ਜੁਗਤ ਹੈ। ਇਹ ਜਿਹੜੀ ਸੇਵਾ ਕਰਨੀ ਹੈ ਇਹ ਵੀ ਭਗਤੀ ਦਾ ਅੰਗ ਹੀ ਹੈ। ਸੇਵਾ ਕਰਤ ਹੋਏ ਨਿਹ ਕਾਮੇ, ਨਾਮ ਜਪ ਕੇ ਵੀ ਰੱਬ ਮਿਲਦਾ ਅਤੇ ਸੇਵਾ ਕਰਕੇ ਵੀ ਮਿਲਦਾ। ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਸ ਕਰਕੇ ਗੁਰਸਿੱਖੋ ਇਹ ਬੜੀ ਜੁਗਤ ਨਿਰਾਲੀ ਹੈ।
ਸੁਣੋ ਸਿੱਖਾਂ ਤੋਂ ਅਤ ਪ੍ਰੇਮ ਰੇ,
ਕੈਸਾ ਪਿਆਰ ਹੈ ਗੁਰਸਿੱਖਾਂ ਦੇ ਨਾਲ ਸਤਿਗੁਰੂ। ਬਚਨ ਕੀ ਕੀਤਾ, ਕਹਿੰਦੇ ਗੁਰਸਿੱਖੋ ਪਹਿਲਾਂ ਤਾਂ ਇਹ ਗੱਲ ਸੁਣ ਲਓ ਵੀ ਮੈਨੂੰ ਬਹੁਤ ਪਿਆਰ ਹੈ ਤੁਹਾਡਾ। ਗੁਰਸਿੱਖੋ ਮਾਵਾਂ ਨੂੰ ਜਿਵੇਂ ਆਪਣੇ ਪੁੱਤ ਪਿਆਰੇ ਨੇ, ਗੁਰੂ ਕਹਿੰਦਾ ਮੈਨੂੰ ਸਿੱਖ ਇਉਂ ਪਿਆਰੇ, ਮਮ ਪਿਆਰੇ ਮੈਨੂੰ ਬੜੇ ਪਿਆਰੇ ਹੋ। ਕਿਉਂ? ਜੋ ਸਿੱਖ ਮੇਰੇ ਨਾਲ ਪ੍ਰੀਤ ਕਰਦਾ ਮੈਂ ਉਹਦੇ ਨਾਲ ਪ੍ਰੀਤ ਕਰਦਾ, ਮੈਨੂੰ ਬੜਾ ਪਿਆਰ ਹੈ ਤੁਹਾਡਾ ਗੁਰਸਿੱਖੋ।
ਕਰਨ ਪ੍ਰੇਮ ਕੀ ਨਿਤ ਉਰ ਲੋਰੇ,
ਤੇ ਕਰਨ ਪ੍ਰੇਮ ਕੀ ਨਿਤ ਉਰ ਲੋਰੇ, ਜਿਹੜੇ ਨਿਤ ਹਮੇਸ਼ਾ ਪ੍ਰੇਮ ਕਰਨਾ ਲੋੜਦੇ ਹਨ, ਮੈਂ ਵੀ ਉਹਨਾਂ ਦੇ ਨਾਲ ਪ੍ਰੇਮ ਕਰਨਾ ਲੋੜਦਾ ਹਾਂ।
ਜਦ ਸੁਭ ਉਪਦੇਸ਼ ਬਤਾਵਾ,
ਇਸ ਕਰਕੇ ਕਿਉਂਕਿ ਮੇਰਾ ਤੁਹਾਡੇ ਨਾਲ ਹਿੱਤ ਹੈ, ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ, ਤੇ ਪਿਆਰ ਜਿਹਦੇ ਨਾਲ ਹੋਵੇ ਉਹਦਾ ਭਲਾ ਮਨਾਈਦਾ, ਇਹ ਮਰਿਆਦਾ ਹੈ। ਇਸ ਕਰਕੇ ਮੈਂ ਤੁਹਾਡਾ ਗੁਰਸਿੱਖੋ ਭਲਾ ਚਾਹੁੰਦਾ, ਲੋਕ ਪ੍ਰਲੋਕ ਦੇ ਤੁਹਾਨੂੰ ਸੁਖੀ ਦੇਖਣਾ ਚਾਹੁੰਦਾ ਕਿ ਤੁਸੀਂ ਸੁਖੀ ਹੋ ਜਾਓ। ਸੁਖੀ ਕਿਵੇਂ ਹੋਵੋਗੇ? ਸੁਖੀ ਹੋਣ ਦਾ ਤਰੀਕਾ ਸੇਵਾ ਔਰ ਸਿਮਰਨ ਹੈ। ਉਹਦੇ ਲਈ ਮੈਂ ਤੁਹਾਨੂੰ ਜੁਗਤ ਦੱਸਦਾ, ਸਤਿਗੁਰੂ ਮਹਾਰਾਜ ਕਹਿਣ ਲੱਗੇ। ਇਸ ਕਰਕੇ ਇਹ ਬੜੀ ਭਾਰੀ ਜੁਗਤ ਹੈ ਸੰਸਾਰ ਦੇ ਅੰਦਰ ਜੋ ਗੁਰੂ ਸਾਹਿਬ ਜੀ ਦੱਸਦੇ ਹਨ।
ਜਮ ਸੰਕਟ ਤੇ ਤੁਮੈ ਛਟਾਵਾ,
ਮਹਾਰਾਜ ਕਹਿੰਦੇ ਮੇਰੇ ਅੰਦਰ ਇਹ ਭਾਵਨਾ ਹੈ, ਤੁਹਾਡੇ ਅੰਦਰ ਗੁਰੂ ਦੇ ਮਿਲਣ ਦੇ ਲਈ ਜੇ ਭਾਵਨਾ ਹੈ, ਮੇਰੇ ਮਨ ਵਿੱਚ ਇਹ ਭਾਵਨਾ ਮੇਰਾ ਸਿੱਖ ਨਰਕਾਂ ਨੂੰ ਨਾ ਚਲਾ ਜਾਏ, ਮੈਂ ਤੁਹਾਨੂੰ ਜਮਾਂ ਦੇ ਮਾਰਗ ਤੋਂ ਉਸ ਮੁਸ਼ਕਲ ਦੇ ਵਿੱਚ ਜਿੱਥੇ ਜੀਵ ਜਾ ਕੇ ਅੰਮ੍ਰਿਤ ਸਿਰਾਨੋਂ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤਾਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਮੈਂ ਆਪਣੇ ਸਿੱਖ ਨੂੰ ਨਰਕ 'ਚ ਨਹੀਂ ਜਾਣ ਦੇਣਾ, ਇਸ ਲਈ ਤੁਹਾਨੂੰ ਸ਼ੁਭ ਮਾਰਗ ਦੱਸਦਾ ਹਾਂ।
ਨਿਜ ਦਿਨ ਚਿਤਵਨ ਚਿਤਵਤ ਚਿਤਮੈ,
ਕਹਿੰਦੀ ਮੈਂ ਨਿੱਤ ਆਪਣੇ ਸਿੱਖਾਂ ਦੀ ਭਲਾਈ ਚਿਤਵਦਾ ਰਹਿਣਾ, ਮੈਂ ਨਿੱਤ ਇਹੀ ਚਿਤਵਦਾ ਮੇਰੇ ਸਿੱਖਾਂ ਦੀ ਕਲਿਆਣ ਕਿਵੇਂ ਹੋਵੇ। ਗੁਰੂ ਹਰਿਰਾਜ ਸਾਹਿਬ ਮਹਾਰਾਜ ਕਹਿੰਦੇ ਇਹ ਮੇਰੀ ਸੋਚ ਰਹਿੰਦੀ ਆ ਹਰ ਵੇਲੇ,
ਮਮ ਸਿੱਖ ਪ੍ਰਾਪਤ ਹੋਏ ਸੁਭਗਤ ਮੈਂ,
ਕਿ ਮੇਰੇ ਸਿੱਖ ਸ਼ੁਭ ਗਤੀ ਨੂੰ ਪ੍ਰਾਪਤ ਹੋਣ, ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਣ।
ਸਮੇਂ ਚੁੱਕੇ ਤੇ ਜੋ ਸਿੱਖ ਆਏ,
ਮਹਾਰਾਜ ਕਹਿੰਦੇ ਜਿਹੜਾ ਸਮਾਂ ਚੁੱਕੇ ਤੋਂ ਸਿੱਖ ਤੁਹਾਡੇ ਘਰਾਂ ਦੇ ਵਿੱਚ ਆਵੇ, ਲੰਗਰ ਦੇ ਵਿੱਚ ਆਵੇ,
ਤੇ ਵੀ ਕਿਨੋਂ ਆਹਾਰ ਖਵਾਏ।
ਬਸ ਮੈਂ ਇੰਨਾ ਪੁੱਛਦਾ ਵੀ ਸਮਾਂ ਚੁੱਕੇ ਤੋਂ ਵੀ ਕਦੇ ਆਹਾਰ ਖਵਾਇਆ ਕਿਸੇ ਨੂੰ? ਲੰਗਰ ਤਾਂ ਤੁਸੀਂ ਦੱਸਿਆ ਵੀ ਬੜਾ ਚੱਲ ਰਿਹਾ ਨਗਰਾਂ ਸ਼ਹਿਰਾਂ 'ਚ ਬਸਤੀਆਂ 'ਚ, ਸਿੱਖਾਂ ਨੇ ਥਾਂ ਥਾਂ ਲੰਗਰ ਚਲਾਏ ਹੋਏ ਨੇ। ਕਹਿੰਦੇ ਕਦੇ ਐਸਾ ਵੀ ਹੋਇਆ ਕਿ ਸਮਾਂ ਚੁੱਕੇ ਅਤੇ ਜਿਹੜਾ ਬੰਦਾ ਆਇਆ ਹੋਵੇ ਉਹਨੂੰ ਲੰਗਰ ਖਵਾਇਆ ਹੋਵੇ? ਇਹ ਵਚਨ ਗੁਰੂ ਹਰਿਰਾਜ ਸਾਹਿਬ ਜੀ ਨੇ ਕੀਤਾ।
ਇਸ ਕੋ ਫਲ ਉੱਤਮ ਇਹ ਜਾਣੋ,
ਇਹਦਾ ਤਾਂ ਭਾਈ ਬਹੁਤ ਉੱਤਮ ਫਲ ਹੈ, ਕੈਸਾ ਉੱਤਮ ਹੈ ਉਹ ਦੱਸਦੇ ਹਨ।
ਅੰਨ ਦਾਨ ਸਮਦਾਨ ਨਾ ਮੰਨੋ,
ਭਾਈ ਅੰਨ ਦਾਨ ਵਰਗਾ ਕੋਈ ਦਾਨ ਨਹੀਂ, ਇਹ ਸਾਰਿਆਂ ਤੋਂ ਵੱਡਾ ਦਾਨ ਹੈ ਅੰਨ ਦਾ ਦਾਨ ਕਰਨਾ ਜਿਹੜਾ। ਇਸ ਕਰਕੇ
ਸੁਣ ਸਿੱਖ ਪੁੱਜਤ ਇਹੋ ਕਿਵੇਂ ਰਹੀਏ,
ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਤਾਂ ਬਾਤ ਸਮਝੇ ਨਹੀਂ ਹੈ, ਸਮਾਂ ਚੁੱਕੇ ਅਤੇ ਕਿਸ ਤਰ੍ਹਾਂ ਲੰਗਰ ਛਕਾਈਦਾ, ਇਹ ਬਾਤ ਸਾਡੇ ਸਮਝ ਨਹੀਂ ਆਈ। ਵੀ ਇਹਨੂੰ ਖੋਲ੍ਹ ਕੇ ਦੱਸੋ ਮਹਾਰਾਜ ਤਾਂ ਕਿ ਸਾਡੇ ਸਮਝ ਆ ਜਾਵੇ।
ਸਮਾਂ ਚੁੱਕਿਓ ਕਿਸੇ ਕੋ ਪ੍ਰਭ ਕਹੀਏ।
ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਸਮਾਂ ਚੁੱਕਾ ਕਿਹਨੂੰ ਕਹਿ ਰਹੇ ਹੋ ਆਪ ਜੀ? ਕਿਹੜਾ ਸਮਾਂ, ਕਦੋਂ ਸਮਾਂ ਚੁੱਕੇ ਤੋਂ ਭੋਜਨ ਛਕਾਉਣਾ ਹੈ? ਸਮੇਂ ਅਨੁਸਾਰ ਤਾਂ ਸਾਰਿਆਂ ਨੂੰ ਛਕਾਉਣ ਦੀ ਮਰਿਆਦਾ ਹੈ। ਇਹਦਾ ਮਤਲਬ ਵੀ ਇੱਕ ਵੇਲਾ ਕਰਕੇ ਲੰਗਰ ਛਕਾਉਣਾ ਹੈ ਜਾਂ ਕੀ ਹੈ? ਵੀ ਅਸੀਂ ਸਮਝੇ ਨਹੀਂ ਆਏ, ਬੜੇ ਭੋਲੇ ਸਿੱਖ ਸੀ। ਅਤੇ ਸਤਿਗੁਰੂ ਮਹਾਰਾਜ ਨੂੰ ਇਹ ਬੇਨਤੀ ਕਰਦੇ ਹਨ,
ਜਿਸਕੋ ਜਾਣ ਕਰੇ ਪੁੰਨ ਤੈਸੇ।
ਅਤੇ ਕਿਸ ਤਰ੍ਹਾਂ ਮਹਾਰਾਜ ਕਰੀਏ? ਇਹ ਉਸੇ ਤਰ੍ਹਾਂ ਅਸੀਂ ਕਰਾਂਗੇ, ਪਰ ਖੋਲ੍ਹ ਕੇ ਦੱਸ ਦਿਓ।
ਹਿਤ ਕੋ ਕਰਨ ਆਪਕੋ ਜੈਸੇ।
ਜਿਵੇਂ ਆਪ ਜੀ ਦਾ ਹਿੱਤ ਹੈ ਨਾ, ਭਲਾਈ ਸਾਡੀ ਸੌਣ ਚਾਹੁੰਦੇ ਹੋ, ਉਸੇ ਤਰ੍ਹਾਂ ਅਸੀਂ ਕਰਾਂਗੇ, ਪਰ ਦੱਸ ਦਿਓ ਖੋਲ ਕੇ।
ਦੋਹਰਾ ਪ੍ਰਭਾਵ ਸ੍ਰੀ ਬਦਲ ਤੇ ਬੀਤਿਓ ਸਮੂਹ ਹਾਰ।
ਮਹਾਰਾਜ ਸਾਹਿਬ ਜੀ ਫਿਰ ਉਸ ਵੇਲੇ ਕਹਿੰਦੇ ਨੇ, ਕਹਿੰਦੇ ਫੁਰਮਾਏਵ ਸ੍ਰੀ ਬਦਨ ਤੇ। ਬਦਨ ਨਾਮ ਹੈ ਮੁੱਖ ਦਾ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਮੁੱਖ ਤੋਂ, ਆਪਣੇ ਚਿਹਰੇ ਤੋਂ, ਆਪਣੀ ਰਸਨਾ ਤੋਂ ਗੁਰਸਿੱਖਾਂ ਵੱਲ ਰੁੱਖ ਕਰਕੇ ਵਚਨ ਕੀਤਾ। ਕਹਿੰਦੇ ਗੁਰਸਿੱਖੋ, ਫੁਰਮਾਏਵ ਸ੍ਰੀ ਬਦਨ ਤੇ ਬੀਤਿਓ ਸਮੋਂ ਆਹਾਰ। ਕਹਿੰਦੇ ਆਹਾਰ ਦਾ ਸਮਾਂ ਬਤੀਤ ਹੋ ਗਿਆ ਹੋਵੇ, ਭਾਵ ਕੀ ਹੈ ਕਿ ਲੰਗਰ ਵਰਤ ਗਿਆ ਹੋਵੇ, ਲੰਗਰ ਬਚਿਆ ਨਾ ਹੋਵੇ, ਲੰਗਰ ਸਮਾਪਤ ਹੋ ਗਿਆ ਹੋਵੇ।
ਸ਼ੁਭਤ ਸਿੱਖ ਆਇਓ ਤਵੈ ਤ੍ਰਿਪਤਾਵੈ ਕਰ ਤਿਆਰ।
ਫਿਰ ਉਸ ਵੇਲੇ ਲੰਗਰ ਵਰਤੇ ਤੋਂ ਬਾਅਦ ਆ ਜਾਵੇ ਕੋਈ, ਉਹਨੂੰ ਦੇਖ ਕੇ ਵੀ ਮੱਥੇ ਦੇ ਉੱਤੇ ਦਰੜੀਆਂ ਨਹੀਂ ਪਾਉਣੀਆਂ, ਫਿਰ ਉਹਨੂੰ ਇਹ ਨਹੀਂ ਉਲਾਂਭਾ ਦੇਣਾ ਵੀ ਭਾਈ ਤੂੰ ਹੁਣ ਆਇਆ, ਲੰਗਰ ਤਾਂ ਵਰਤ ਗਿਆ, ਤੂੰ ਪਹਿਲਾਂ ਆਉਣਾ ਸੀ, ਇਹ ਵਚਨ ਨਹੀਂ ਕਹਿਣਾ। ਲੰਗਰ ਵਰਤ ਚੁੱਕਾ ਹੈ, ਲੰਗਰ ਹੈ ਨਹੀਂ, ਔਰ ਛਕਣ ਵਾਲਾ ਆ ਗਿਆ। ਕਹਿੰਦੀ ਆਪਣੇ ਧੰਨ ਭਾਗ ਸਮਝੋ, ਉਹ ਅਤਿਥੀ ਨੂੰ ਪਰਮੇਸ਼ਰ ਦਾ ਸਰੂਪ ਹੀ ਸਮਝੋ, ਇਹ ਰੱਬ ਹੀ ਆਇਆ ਚੱਲ ਗਿਆ, ਉਹਦਾ ਆਦਰ ਕਰੋ, ਉਹਨੂੰ ਸਨਮਾਨ ਦੇ ਨਾਲ ਪਹਿਲਾਂ ਬਿਠਾਓ, ਉਹਨੂੰ ਮਹਿਸੂਸ ਨਾ ਹੋਵੇ, ਅਤੇ ਉਸ ਨੂੰ ਫਿਰ ਲੰਗਰ ਤਿਆਰ ਕਰਨਾ ਸ਼ੁਰੂ ਕਰੋ, ਤਿਆਰ ਕਰਕੇ ਖਵਾਓ ਉਹਨੂੰ। ਇਹ ਨਹੀਂ ਕਹਿਣਾ ਵੀ ਹੁਣ ਤਾਂ ਤਿਆਰ ਨਹੀਂ ਹੈ, ਕਿ ਇਹਦੇ ਭੁੱਖਾ ਹੀ ਮੁੜ ਜਾਵੇ, ਸਾਰੇ ਪੁੰਨ ਨਸ਼ਟ ਹੋ ਜਾਂਦੇ ਨੇ ਗ੍ਰਿਸਤੀ ਦੇ, ਜੇ ਕਿਤੇ ਭੁੱਖਾ ਮੁੜ ਜਾਵੇ ਕੋਈ। ਪੁੰਨਾਂ ਨੂੰ ਬਹੁਤ ਵੱਡਾ ਧੱਕਾ ਲੱਗਦਾ, ਇਹ ਮਰਿਆਦਾ ਸ਼ਾਸਤਰਾਂ ਦੇ ਅੰਦਰ ਲਿਖੀ ਹੋਈ। ਇਸ ਕਰਕੇ ਅਤਿਥੀ ਦਾ ਪੂਜਨ ਭਗਵਾਨ ਦੀ ਪੂਜਾ ਵਰਗਾ ਪੂਜਨ ਲਿਖਿਆ ਹੋਇਆ ਹੈ, ਈਸ਼ਵਰ ਦੇ ਪੂਜਨ ਦੇ ਤੁਲ ਹੈ ਅਤਿਥੀ ਦਾ ਪੂਜਨ। ਕਹਿੰਦੇ ਉਸ ਵੇਲੇ ਭਾਈ ਖੁਸ਼ੀ ਦੇ ਨਾਲ, ਇਹ ਕੰਮ ਔਖਾ ਹੈ, ਅਤੇ ਉਸ ਵੇਲੇ ਗੁੱਸਾ ਹੁੰਦਾ ਵੀ ਤੂੰ ਲੇਟ ਕਿਉਂ ਆਇਆ, ਇਹ ਟਾਈਮ ਤੋਂ ਆਉਣਾ ਸੀ, ਪਹਿਲਾਂ ਆਉਣਾ ਸੀ। ਅਤੇ ਗੁਰੂ ਘਰ ਦੀ ਮਰਿਆਦਾ ਸੀ 24 ਘੰਟੇ, ਅੱਠੇ ਪੈਰ, ਚਾਹੇ ਕੋਈ ਅੱਧੀ ਰਾਤ ਆ ਜਾਵੇ ਲੰਗਰ ਤਿਆਰ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਵਿੱਚ ਇਹ ਚੇਤਨਾ ਭਰਨ ਵਾਸਤੇ, ਅਨੰਦਪੁਰ ਸਾਹਿਬ ਬਹੁਤ ਸੰਗਤ ਆਇਆ ਕਰਦੀ ਸੀ, ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਸਿੱਖੋ ਥਾਂ ਥਾਂ 'ਤੇ ਲੰਗਰ ਲਾ ਦਿਓ। ਉਹਨਾਂ ਵਿੱਚ ਭਾਈ ਨੰਦ ਲਾਲ ਸਿੰਘ ਜੀ ਦਾ ਵੀ ਲੰਗਰ ਲਾਇਆ ਹੋਇਆ ਸੀ, ਸਾਰਿਆਂ ਨੇ ਲੰਗਰ ਲਾਇਆ ਹੋਇਆ ਸੀ। ਸਤਿਗੁਰੂ ਨੇ ਆਪ ਭੇਸ ਬਦਲ ਕੇ ਅਤਿਥੀ ਬਣ ਕੇ ਵੇਲੇ ਤੋਂ ਕਵੇਲਾ ਕਰਕੇ ਲੰਗਰਾਂ ਦਾ ਧਿਆਨ ਲੈਣ ਵਾਸਤੇ ਮੇਰੇ ਹਜ਼ੂਰ ਆਪ ਗਏ, ਅਤੇ ਲੰਗਰ ਤਿਆਰ ਕਈ ਥਾਵਾਂ 'ਤੇ ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਬਹੁਤ ਹੀ ਆਦਰ ਨਾਲ ਅਤਿਥੀ ਜਾਣ ਕੇ, ਉਹਨਾਂ ਨੂੰ ਕਿਹੜਾ ਪਤਾ ਸੀ ਗੁਰੂ ਗੋਬਿੰਦ ਸਿੰਘ, ਇੱਕ ਗਰੀਬੜਾ ਜਿਹਾ ਜਾਣ ਕੇ ਕਿ ਭਾਈ ਬਹਿ ਜਾ ਜੀ ਤਾਂ ਲੰਗਰ ਤਿਆਰ ਹੋਣਾ। ਕਈਆਂ ਨੇ ਇਹ ਕਿਹਾ, ਕਈਆਂ ਨੇ ਕਿਹਾ ਜੀ ਲੰਗਰ ਵਰਤ ਗਿਆ ਹੈ, ਦੂਸਰੇ ਲੰਗਰ ਵਿੱਚ ਚਲੇ ਜਾਓ। ਕਿਸੇ ਨੇ ਕਿਹਾ ਜੀ ਅਜੇ ਦਾਲ ਹੀ ਨਹੀਂ ਬਣੀ ਹੈ, ਰੋਟੀਆਂ ਤਿਆਰ, ਕਿਤੇ ਰੋਟੀਆਂ ਤਿਆਰ ਨੇ ਅਜੇ ਦਾਲ ਨਹੀਂ ਜੀ ਬਣੀ, ਕਿਤੇ ਦਾਲ ਤਿਆਰ ਹੈ ਰੋਟੀਆਂ ਨਹੀਂ ਬਣੀਆਂ। ਅਤੇ ਭਾਈ ਨੰਦ ਲਾਲ ਸਿੰਘ ਦੇ ਦੁਆਰੇ 'ਤੇ ਪਹੁੰਚੇ ਪਾਤਸ਼ਾਹ, ਲਿਬਾਸ ਬਦਲਿਆ ਹੋਇਆ, ਜਾ ਕੇ ਕਿਹਾ ਗੁਰਸਿੱਖਾ ਭੁੱਖ ਲੱਗੀ ਹੋਈ ਹੈ, ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੇ ਥਾਂ ਥਾਂ ਲੰਗਰ ਚਲਾਏ ਨਾ, ਮੈਂ ਬੜੀ ਦੂਰ ਤੋਂ ਆਇਆ, ਥੱਕ ਗਿਆ, ਅਤੇ ਲੰਗਰ ਦਿਓ। ਕਹਿੰਦੇ ਜੀ ਤਿਆਰ ਹੈ ਭਾਈ ਨੰਦ ਲਾਲ, ਬਿਲਕੁਲ ਤਿਆਰ ਹੈ। ਕਹਿੰਦੇ ਫਿਰ ਲਿਆਓ ਜਾ, ਆਟਾ ਗੁੰਨਿਆ ਹੋਇਆ ਸੀ, ਆਟਾ ਚੁੱਕ ਲਿਆਂਦਾ, ਦਾਲ ਬਣੀ ਹੋਈ ਸੀ ਉਹ ਚੁੱਕ ਲਿਆਂਦੀ। ਕਹਿਣ ਲੱਗੇ ਹੇ ਮੇਰੇ ਪਰਮੇਸ਼ਰ ਸਰੂਪ, ਮੇਰੇ ਰੱਬ ਦੇ ਪਿਆਰੇ ਜੀ, ਮੇਰੀ ਬੇਨਤੀ ਹੈ ਵੀ ਜੇ ਤਾਂ ਮੌਕਾ ਦਿਓ ਤਾਂ ਮੈਂ ਪਕਾ ਕੇ ਖਵਾ ਦੇਣਾ, ਨਹੀਂ ਆਹ ਤਿਆਰ ਤਾਂ ਹੈ ਹੀ, ਇਹ ਲੈ ਜਾਓ ਤੁਸੀਂ। ਮਹਾਰਾਜ ਕਹਿੰਦੇ ਇਹੀ ਦੇ ਦਿਓ, ਮੈਂ ਇੰਤਜ਼ਾਰ ਨਹੀਂ ਕਰ ਸਕਦਾ। ਉਹ ਅੰਨ ਲੈ ਕੇ ਪਾਤਸ਼ਾਹ ਆਪਣੇ ਆਸਣ 'ਤੇ ਪਹੁੰਚ ਗਏ। ਅਗਲੇ ਦਿਨ ਸਾਰਿਆਂ ਸਿੱਖਾਂ ਨੂੰ ਇਕੱਠੇ ਕਰਕੇ ਮਹਾਰਾਜ ਕਹਿੰਦੇ ਸੁਣਾ ਵੀ ਆਲਮ ਸਿੰਘ ਲੰਗਰ ਕਿਵੇਂ ਚੱਲਦਾ ਜੀ, ਬੜੀ ਚੜ੍ਹਦੀ ਕਲਾ। ਫਲਾਣਾ ਸਿਆ ਭਾਈ ਤੇਰਾ ਲੰਗਰ ਕਿਵੇਂ, ਕਹਿੰਦੇ ਜੀ ਬੜੀ ਚੜ੍ਹਦੀ ਕਲਾ। ਉਤਰਦੀ ਕਲਾ ਤਾਂ ਕਹਿੰਦੇ ਨਹੀਂ ਨਾ ਸਿੱਖ ਕੋਈ, ਸਭ ਚੜ੍ਹਦੀ ਕਲਾ ਵਾਲੀ ਨੇ। ਮਹਾਰਾਜ ਕਹਿੰਦੇ ਤੁਹਾਡੇ ਵਿੱਚੋਂ ਕੇਵਲ ਲੰਗਰ ਜੇ ਚੱਲਦਾ ਤਾਂ ਭਾਈ ਆਨੰਦ ਲਾਲ ਸਿੰਘ ਦਾ ਚੱਲਦਾ। ਕਹਿੰਦੇ ਮਹਾਰਾਜ ਇਹ ਕੀ ਗੱਲ ਕਰ ਦਿੱਤੀ, ਕਹਿੰਦੇ ਆਹ ਲਓ ਰਾਤ ਦਾ ਲੰਗਰ। ਮਹਾਰਾਜ ਸਾਹਿਬ ਨੇ ਕੱਚਾ ਅੰਨ ਜਦੋਂ ਸਾਹਮਣੇ ਆਟਾ ਵਿਖਾਇਆ, ਭਾਈ ਆਨੰਦ ਲਾਲ ਦੀਆਂ ਅੱਖਾਂ 'ਚੋਂ ਸ਼ਮ ਸ਼ਮ ਪਾਣੀ ਡਿੱਗਦਾ। ਕਹਿੰਦਾ ਮੇਰੇ ਪਾਤਸ਼ਾਹ ਕੈਸੇ ਤੇਰੇ ਚੋਜਨ ਅਤਿਥੀ ਬਣ ਕੇ ਤੂੰ ਮੇਰੇ ਦੁਆਰੇ 'ਤੇ ਆਇਆ, ਸੰਸਾਰ ਦੇ ਦਾਤਿਆ ਭਿਖਾਰੀਆਂ ਦੇ ਦੁਆਰੇ 'ਤੇ ਖੜ ਕੇ ਇੱਕ ਆਪਣੇ ਆਪ ਨੂੰ ਇੱਕ ਮੰਗਤਾ ਬਣ ਕੇ ਇੱਕ ਅਤਿਥੀ ਬਣ ਕੇ ਤੂੰ ਆ ਗਿਆ। ਭਾਈ ਆਨੰਦ ਲਾਲ ਸਾਹਿਬ ਜਦੋਂ ਸਿਫਤ ਕਰਦਾ ਸੀ ਮਹਾਰਾਜ ਦੀ, ਅਤੇ ਉਹ ਵੈਰਾਗ ਦੇ ਨਾਲ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਸੀ ਭਾਈ ਸਾਹਿਬ। ਇਸ ਕਰਕੇ ਆਗਿਆ ਸਾਹਮਣੀ ਸਾਹਿਬ ਸੇਵਾ, ਅਤੇ ਸੇਵਾ ਕਰਨ ਵਾਲੇ ਅਤਿਥੀ ਨੂੰ ਪਰਮੇਸ਼ੁਰ ਦਾ ਸਰੂਪ ਸਮਝੇ। ਸੋ ਭਾਈ ਗੁਰੂ ਪਿਆਰਿਆਂ ਨੇ ਵਚਨ ਕਿਹਾ ਸੀ ਵੀ ਜੇ ਤਾਂ ਪਿੱਛੇ ਜਥਾ ਆ ਗਿਆ ਫਿਰ ਤਾਂ 7:20 'ਤੇ ਸਮਾਪਤੀ ਕਰ ਦਿਓ, ਨਹੀਂ 7:30 ਸਮਾਪਤੀ ਕਰਿਓ। ਸਾਡੀ ਹੈਗੀ ਪਿੱਛੇ ਪਿੱਠ, ਜੇ ਜਥਾ ਬੈਠਾ ਪਿੱਛੇ ਤਾਂ ਦੱਸ ਦੇਵੇ, ਨਹੀਂ ਫਿਰ ਅਸੀਂ 7:30 ਹੁਣ ਹੁਕਮ ਦੇ। ਹੈ ਜੀ, ਠੀਕ ਹੈ ਜੀ, ਗੁਰੂ ਦੀ ਬੜੀ ਕਿਰਪਾ। ਉਸੇ ਤਰ੍ਹਾਂ ਧਿਆਨ ਜੋੜੋ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਮਤਿਹਾਨ ਲੈ ਕੇ ਸਿੱਖਾਂ ਦੇ ਵਿੱਚ ਕਿ ਰਾਤ ਦੇ ਟਾਈਮ ਵੀ ਕੋਈ ਆ ਜਾਵੇ ਜਵਾਬ ਨਹੀਂ ਦੇਣਾ ਹੈ, ਲੰਗਰ ਛਕਣ ਵਾਲੇ ਨੂੰ ਤਾਂ ਰੱਬ ਦਾ ਰੂਪ ਸਮਝਣਾ। ਅਤਿਥੀ ਦੀ ਤਾਂ ਸਾਧ ਸੰਗੀ ਪੂਜਾ ਕਰਿਆ ਕਰਦੇ ਸੀ, ਭੋਜਨ ਹੁਣ ਭੋਜਨ ਛਕਾਉਣ ਵਾਲੇ ਤਾਂ ਆਸਾਨ ਕਰਦੇ ਆ ਵੀ ਜਿਹਨੂੰ ਭੁੱਖੇ ਵਰਦੇ ਰੋਟੀ ਦੇ ਰਹੇ ਹਾਂ, ਮਰਿਆਦਾ ਹੀ ਗਲਤ ਹੋ ਗਈ। ਉਹਨੂੰ ਤਾਂ ਉਸ ਵੇਲੇ ਪਰਮੇਸ਼ਰ ਦਾ ਸਰੂਪ ਸਮਝ ਕੇ, ਗੁਰੂ ਸਰੂਪ ਸਮਝ ਕੇ ਉਹਦਾ ਆਦਰ ਕਰਨਾ, ਉਹਦਾ ਪੂਜਨ ਕਰਨਾ ਕਿ ਮੈਨੂੰ ਮੇਰੇ ਪੁੰਨਾਂ ਵਿੱਚ ਵਾਧਾ ਕਰਨ ਦਾ ਸਮਾਂ ਦਿੱਤਾ, ਇਸ ਲਈ ਮੇਰੇ ਰੱਬ ਜੀ ਦੇ ਪਿਆਰੇ ਮੈਂ ਤੇਰਾ ਧੰਨਵਾਦ ਕਰਦਾ, ਫਿਰ ਵੀ ਕਿਤੇ ਦਰਸ਼ਨ ਦੇ। ਇਹ ਨਹੀਂ ਐਵੇਂ ਮਨ ਦੇ ਵਿੱਚ ਸੋਚਣਾ ਹੈ ਵੀ ਇਹ ਕਿਉਂ ਆ ਗਿਆ, ਇੰਨਾ ਸੰਕਲਪ ਸੋਚ ਲਿਆ ਦਾਨ ਕਰੇ ਦਾ ਰਾਈ ਜਿੰਨਾ ਫਲ ਨਹੀਂ ਮਿਲਣਾ, ਇਹ ਗੁਰੂ ਹਰਿਰਾਏ ਸਾਹਿਬ ਜੀ ਦੱਸ ਰਹੇ ਹਨ। ਇਹੋ ਜੀ ਸੇਵਾ ਦੇ ਵਿੱਚ ਵਿਸ਼ਾਲ ਕਰਕੇ ਵਿਸ਼ੇਸ਼ ਕਰਕੇ ਪ੍ਰੇਮ ਧਾਰਨਾ ਗੁਰਸਿੱਖੋ,
ਤਿਆਰ ਪੁੰਨ ਦੇ ਹਿਤ ਨਾਲ,
ਫਿਰ ਭਾਈ ਤਿਆਰ ਕਰਕੇ ਹਿਤ ਨਾਲ, ਬਹੁਤ ਪ੍ਰੇਮ ਦੇ ਨਾਲ ਭੋਜਨ ਤਿਆਰ ਕਰਕੇ ਛਕਾਉਣਾ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਕਈ ਪੌੜੀਆਂ ਲਿਖੀਆਂ ਨੇ ਇਸ ਦੇ ਉੱਤੇ, ਹੋਮ ਜਗ ਲਖ ਭੋਗ ਚਣੇ ਜਵਾਬਣੀ। ਭਾਈ ਸਾਹਿਬ ਤਾਂ ਕਹਿੰਦੇ ਨੇ ਐ ਗੁਰਸਿੱਖਾ, ਜੇ ਤੇਰੇ ਘਰ ਵਿੱਚ ਗਰੀਬੀ ਹੈ ਔਰ ਤੂੰ ਦਾਨ ਕਰਨਾ ਚਾਹੁੰਦਾ, ਉਹ ਵੀ ਅੰਨ ਦਾ ਦਾਨ ਕਿਉਂਕਿ ਇਹ ਸਵੱਛ ਹੈ। ਭਾਈ ਸਾਹਿਬ ਜੀ ਕਹਿੰਦੇ ਜੇ ਤੇਰੇ ਕੋਲ ਦਾਲ ਸਬਜ਼ੀ ਨਹੀਂ, ਤੇਰੇ ਕੋਲ ਘੀ ਆਦਿ ਪਦਾਰਥ ਤਿਆਰ ਕਰਨ ਵਾਸਤੇ ਲੰਗਰ ਤਿਆਰ ਦੀ ਸਮੱਗਰੀ ਨਹੀਂ ਹੈ, ਕਹਿੰਦੇ ਤੂੰ ਚਣੇ ਲੈ ਲੈ ਅਤੇ ਉਹਨਾਂ ਚਣਿਆਂ ਨੂੰ ਲੈ ਕੇ ਭੁੰਨ ਲੈ, ਇਹ ਤਾਂ ਕੋਈ ਬਹੁਤਾ ਔਖਾ ਕੰਮ ਨਹੀਂ। ਕਹਿੰਦੇ ਉਹ ਚਣਿਆਂ ਦੀ ਮੁੱਠੀ ਛਕਾ ਕੇ ਭੁੱਖੇ ਸਿੱਖ ਨੂੰ ਪਾਣੀ ਪਿਆ ਦੇ, ਕਹਿੰਦੇ ਇਹਦਾ ਮੁਕਾਬਲਾ ਅਸਮੇਧ ਜੱਗ ਨਹੀਂ ਕਰੇਗਾ। ਹੋਮ ਕਰਨ ਵਾਲੇ ਜਿਹੜੇ ਘੀ ਦੇ ਉੱਤੇ ਹੋਮ ਕਰਦੇ ਆ, ਘੀ ਅੱਗ ਦੇ ਉੱਤੇ ਪਾ ਕੇ ਅਹੁਤੀਆਂ ਦਿੰਦੇ ਆ, ਮੰਤਰ ਪੜ੍ਹਦੇ ਨੇ ਵੇਦ ਦੇ, ਹੋਮ ਜਗ ਲੱਖ ਭੋਗ ਚਣੇ ਚਵਾਵਣੀ, ਚਣੇ ਚਵਾਉਣ ਦੇ ਬਰਾਬਰ ਨਹੀਂ ਹੋ ਸਕਦਾ। ਇਸ ਕਰਕੇ ਗੁਰਸਿੱਖਾਂ ਨੂੰ ਜਾਂ ਭੁੱਖੇ ਆਦਿ ਨੂੰ ਲੰਗਰ ਛਕਾਉਣ ਦਾ ਇਹ ਬਹੁਤ ਵੱਡਾ ਮਹੱਤਵ ਦੱਸਿਆ ਗੁਰੂ ਪਿਆਰੇ। ਭਾਈ ਸਾਹਿਬ ਨੇ ਪੂਰੀਆਂ ਦੋ ਪੌੜੀਆਂ ਲਿਖੀਆਂ, ਆਓ ਅੱਗੇ ਜੈਸਾ ਸਤਿਗੁਰੂ ਹੁਕਮ ਕਰ ਰਹੇ ਹਨ ਸੁਣਨਾ ਕਰੋ ਜੀ।
ਚੁੱਕਾ ਸਮੇਂ ਅਥਿਤ ਸਿੱਖ ਆਵੇ,
ਸਮਾਂ ਲੰਘੇ ਤੋਂ ਯਾਨੀ ਲੰਗਰ ਵਰਤ ਗਿਆ, ਕਹਿੰਦੇ ਉਹਨੂੰ ਮੈਂ ਕਹਿਣਾ ਵੀ ਸਮਾਂ ਲੰਘੇ ਤੋਂ ਜਿਹੜੀ ਤੁਸੀਂ ਗੱਲ ਪੁੱਛਦੇ ਸੀ ਸਾਡੇ ਸਮਝ ਨਹੀਂ ਆਈ, ਸਮਾਂ ਲੰਘ ਗਿਆ ਲੰਗਰ ਦਾ, ਲੰਗਰ ਵਰਤ ਚੁੱਕਾ, ਫਿਰ ਆ ਗਿਆ ਕੋਈ, ਕਹਿੰਦੇ ਉਹਨੂੰ ਕਹਿੰਦੇ ਸਮਾਂ ਚੁੱਕੇ ਤੋਂ ਜੋ ਗੁਰਸਿੱਖ ਆਇਆ ਹੈ
ਭਾਉ ਭਗਤ ਸੋ ਤਿਸ ਤਿਰਪਤਾਵੇ
ਭਾਉ ਭਗਤ ਪ੍ਰੇਮ ਦਾ ਨਾਲ ਬਹੁਤ ਆਦਰ ਦੇ ਨਾਲ ਉਹਨੂੰ ਬਿਠਾਉਣਾ ਸਤਿਕਾਰ ਦੇਣਾ ਕਿਉਂ ਗੁਰਸਿੱਖਾਂ ਅੰਦਰ ਸਤਿਗੁਰੂ ਵਰਤ ਹੈ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਦਾ ਵਰਤਾਰਾ ਵਰਤ ਰਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸੇ ਕਰਕੇ ਵਚਨ ਕਹੇ ਨਾ ਸਿੰਘ ਸੋ ਰਹਿਤ ਪੰਚ ਜਿਹੇ ਮਿਲੇ ਮਮ ਸਰੂਪ ਤੈ ਜਾਣੋ ਭਰੇ ਮਮ ਸਰੂਪ ਮੇਰਾ ਸਰੂਪ ਹੀ ਜਾਣੋ ਉਹਨਾਂ ਨੂੰ ਰਹਿਤਵਾਨ ਗੁਰੂ ਕੇ ਸਿੱਖ ਜੇ ਪੰਜ ਮਿਲ ਜਾਣ ਸਾਧਨ ਭੋਜਨ ਜੋ ਤਿੰਨ ਦੇ ਸਾਧਨ ਵਸਤਰਾਂ ਦਾ ਨਾਮ ਹੈ ਭੋਜਨ ਅੰਨ ਦਾ ਨਾਮ ਹੈ ਸਾਧਨ ਭੋਜਨ ਜੋ ਤਿੰਨ ਦੇ ਮੋਹ ਕੋ ਪਹੁੰਚਾਵਤ ਸਿੱਖ ਸੇ ਕਹਿੰਦੇ ਸਮਝ ਲਓ ਵੀ ਮੈਨੂੰ ਪਹੁੰਚਾ ਦਿੱਤਾ ਮੈਂ ਭਾਵੇਂ ਸੱਚਖੰਡ ਬੈਠਾਂ ਭਾਵੇਂ ਅਨੰਦਪੁਰ ਸਾਹਿਬ ਬੈਠਾਂ ਅੱਜ ਦੇਹ ਦੇ ਵਿੱਚ ਬੈਠਾਂ ਕੱਲ੍ਹ ਨੂੰ ਦੇਹ ਤਿਆਗ ਕੇ ਸੱਚਖੰਡ ਚਲਾ ਜਾਵਾਂ ਪਰ ਮੈਂ ਵਾਅਦਾ ਕਰਦਾ ਜਦੋਂ ਮੇਰੇ ਸਿੱਖਾਂ ਨੂੰ ਭੋਜਨ ਛਕਾਓਗੇ ਵਸਤਰ ਦਿਓਗੇ ਮਾਇਆ ਦੇ ਮੈਨੂੰ ਪਹੁੰਚ ਜਾਏਗੀ ਮੋਹ ਕੋ ਪਹੁੰਚਾਵਤ ਸਿੱਖ ਸੇ ਸਿੱਖ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੋ ਧਰਹੇ ਜੋ ਆਸਾ ਜਿਹੜੀ ਆਸਾ ਧਾਰੋ ਕੇ ਤੁਸੀਂ ਗੁਰਸਿੱਖਾਂ ਦਾ ਪੂਜਨ ਕਰੋਗੇ ਕਹਿੰਦੇ ਮੈਂ ਉਹ ਆਸਾ ਪੂਰੀ ਕਰਾਂਗਾ ਬਹੁਤ ਸਾਰੇ ਗੁਰਸਿੱਖ ਘਰਾਣਿਆਂ ਦੇ ਅੰਦਰ ਮਰਿਆਦਾ ਇਸ ਤਰ੍ਹਾਂ ਦੀ ਦੇਖੀ ਆ ਟੋਰਾਂਟੋ ਦੇ ਅੰਦਰ ਇੱਕ ਪਰਿਵਾਰ ਹੈ ਬਾਹਲੇ ਤਾਂ ਨਹੀਂ ਆ ਗਏ ਜੀ ਅਤੇ ਉਹ ਪਰਿਵਾਰ ਦੇ ਵਿੱਚ ਐਸੀ ਪ੍ਰਥਾ ਜਦੋਂ ਸਿੰਘਾਂ ਨੂੰ ਪ੍ਰਸ਼ਾਦਾ ਛਕਣਾ ਰਾਗੀ ਸਿੰਘ ਲੈ ਜੇ ਕਿਤੇ ਇੱਕ ਦੋ ਘਾਟਣ ਪਰਿਵਾਰ ਦਾ ਬੱਚਾ ਬਿਠਾ ਅੰਮ੍ਰਿਤਧਾਰੀ ਪਰਿਵਾਰ ਸਾਰਾ ਇੱਕ ਦਿਨ ਉਹਨਾਂ ਦੇ ਨਿੱਕਾ ਜਿਹਾ ਬੱਚਾ ਬਿਠਾ ਦਿੱਤਾ ਪੰਜਾਬ 'ਚ ਉਹ ਭੋਜਨ ਛਕਾ ਕੇ ਸਿਆਣੀ ਮਾਈ ਇਕੱਲੇ ਇਕੱਲੇ ਦੇ ਪੈਰੀਂ ਹੱਥ ਲਾਉਂਦੀ ਉਹਨਾਂ ਨੇ ਆਪਣੇ ਬੱਚੇ ਦੇ ਵੀ ਲਾਏ ਅਤੇ ਉਹ ਪੁੱਛਣ ਲੱਗੇ ਕਹਿੰਦੇ ਇਹ ਕੀ ਗੱਲ ਹੈ ਜੀ ਕਹਿੰਦੇ ਇਸ ਵੇਲੇ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ ਇਸ ਵੇਲੇ ਸਾਡਾ ਬੱਚਾ ਨਹੀਂ ਇਹ ਸੋ ਇਸ ਕਰਕੇ ਇਹ ਮਰਿਆਦਾ ਹੈ ਪੌੜੀ ਪੂਰੀ ਕਰ ਲਵਾਈ ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਐਸੀ ਜੋ ਸੇਵਾ ਹੈ ਅਤੇ ਇਹ ਸੇਵਾ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਪ੍ਰਵਾਨ ਹੈ ਅਤੇ ਸੇਵਾ ਦਾ ਢੰਗ ਤਰੀਕਾ ਦੱਸ ਰਹੇ ਨੇ ਇਹਦੇ ਵਿੱਚ ਹੁਣ ਅੱਗੇ ਗੁਰਬਾਣੀ ਦੀ ਮਹਿਮਾ ਕਰਨ ਵੇ ਕੱਲ੍ਹ ਨੂੰ ਉਹ ਵਿਚਾਰ ਆਏਗੀ ਨਾਲ ਹੀ ਸਤਿਗੁਰੂ ਆਪਣੀ ਰਸਨਾ ਤੋਂ ਗੁਰਬਾਣੀ ਦੇ ਲਈ ਦੱਸਣਗੇ ਗੁਰੂ ਹਰਿਰਾਜ ਸਾਹਿਬ ਜਿੱਥੇ ਸੇਵਾ ਉੱਤੇ ਸਿਮਰਨ ਦਾ ਤਰੀਕਾ ਵੀ ਦੱਸਣਗੇ ਨਾਲ ਇਹ ਵਿਚਾਰ ਕੱਲ੍ਹ ਆਏਗੀ ਆਓ ਹੁਣ ਉਧਰੋਂ ਹੁਕਮ ਮਿਲ ਗਿਆ ਕਿ ਗੁਰੂ ਕੇ ਪਿਆਰੇ ਆ ਗਏ ਜਿਹਨਾਂ ਨੇ ਬਾਅਦ ਵਿੱਚ ਲੱਗਣਾ ਸੀ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਭਾਉ ਇੱਥੇ ਸਮਾਪਤ
ਚੁੱਕ ਸਮੇਂ ਤਿਤ ਸਿੱਖ ਆਵੇ ਭਾਉ ਤੋਂ ਤਿਸ ਤਰਪਤਾਵੇ
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਬਾਬਾ ਹਰੀ ਸਿੰਘ ਜੀ ਦਾ